ओंकार सतनाम कर्ता पुरख निरपो निर्वैर अकाल मूर्त अजूनी सैपन गुरप्रसाद जप आदि सच जुगाद सच है भी सच नानक होसी भी सच आदि सच जुगाद सच है भी सच नानक होसी भी सच। जी संगर संगरनाथ महाराज जी होर पास आंदा है जो कल आप देखे से ते लाजवाब होके फिर बेनती करते हैं कि कृपा करके दसो गुस्से नू किस तरह मिटाना है, लोभ नू किस तरह खत्म करना है, काम तो किस तरह छुटकारा पाया जावे, वो माया तो किस तरह निर्लेप रहना है, ते मौत तो किस तरह बचिया जाए। जदों महाराज जी उन्हें समझाते प्यार नाल ते वो महाराज जी के चरण परस के वापस चले जाते हैं। हुण गोरखनाथ संभालका नाम दे सिद्ध नूं भेजता है, संभाल हर तरीके वरते जा रहे हैं महाराज जी होरां नूं प्यार नाल मनाउण मना के जां छोटियां दिखा के जां डरा धमका के। ये सिद्ध प्यार नाल आके आखदा है कि नानक जी तू जग दा कार विहार भी छड्या होया है ते बिना योग धारण कीते तेरा कार्य किस तरह सिद्ध होएगा, तू योग धारण कर ले। महाराज जी कहते असा उसनू पकड़िया होया है जो योग दा आसरा है, असा ते योग दे आसरे जिस दे आसरे योग खलोता है असी उसनू पकड़िया होया, असी मूल ना लगे हुए, क्योंकि हर एक चीज हर एक काम दा आसरा परमात्मा है, ते योग कमाउण दा आसरा भी परमात्मा है। ते महाराज जी कहिंदे असी योग दे आसरे नूं पकड़िया होया, सानूं योग दी लोड़ नहीं। ते बाकी जो तू कार्य सिद्ध होने की गल करता है, जग विच उदास रह के नाम नाल लिव ला के कार विहार करना चाहिदा है, ते इस तरह करना सारे कार्य सिद्ध हो जाते, आन आया भी सफल हो जाता है ते सारे कार्य सिद्ध हो जाते। ਜਦੋਂ ਸੰਭਾਲਕਾ ਨੇ ਮਹਾਰਾਜ ਜੀ ਹੋਰਾਂ ਦੇ ਯੋਗ ਦਾ ਮਹਾਰਾਜ ਜੀ ਹੋਰਾਂ ਦਾ ਸਿਧਾਂਤ ਦੇਖਿਆ ਕਿ ਇਹ ਤਾਂ ਯੋਗ ਤੋਂ ਪਰੇ ਦੀ ਗੱਲ ਹੈ ਕਿ ਇਹ ਤਾਂ ਯੋਗ ਯੋਗ ਤੋਂ ਪਰੇ ਦੀ ਗੱਲ ਕਰਦੇ ਨਮਸਕਾਰ ਕਰਕੇ ਵਾਪਸ ਚਲੇ ਜਾਂਦਾ ਹੈ ਅਤੇ ਗੋਰਖ ਨੂੰ ਆਖਦਾ ਹੈ ਜੀ ਉਹਨਾਂ ਨਾਲ ਯੋਗ ਬਾਰੇ ਕੋਈ ਚਰਚਾ ਨਹੀਂ ਕੀਤੀ ਜਾ ਸਕਦੀ ਉਹ ਤਾਂ ਬਹੁਤ ਉੱਚੇ ਬਚਨ ਕਰਦੇ ਹਨ ਜੋ ਸਮਝ ਵਿੱਚ ਵੀ ਜੋ ਹਰ ਇੱਕ ਦੀ ਸਮਝ ਵਿੱਚ ਵੀ ਨਹੀਂ ਆ ਸਕਦੇ ਹੁਣ ਗੋਰਖ ਨਾਥ ਉਹਨਾਂ ਦਿਨਾਂ ਵਿੱਚ ਸਾਰੇ ਹਿੰਦੁਸਤਾਨ ਵਿੱਚ ਇੱਕ ਨਾਥ ਸੀ ਜਿਸ ਦੀ ਬਹੁਤ ਮਹਿਮਾ ਸੀ ਉਸ ਪਾਸ ਰਿੱਧੀਆਂ ਸਿੱਧੀਆਂ ਵੀ ਸਨ ਅਤੇ ਗੱਲਬਾਤ ਕਰਨ ਦਾ ਬਹੁਤ ਉਸਦਾ ਨਿਰਾਲਾ ਢੰਗ ਸੀ ਦੂਸਰਿਆਂ ਨਾਲੋਂ ਵੱਖਰਾ ਹੈ ਗੋਪੀ ਚੰਦ ਉਸਦਾ ਨਾਮ ਸੀ ਅਤੇ ਇਹ ਨਾਥ ਸਾਰੇ ਨਾਥਾਂ ਵਿੱਚੋਂ ਮਸ਼ਹੂਰ ਸੀ ਹੁਣ ਗੋਰਖ ਇਸ ਨੂੰ ਭੇਜਦਾ ਹੈ ਗੋਪੀ ਚੰਦ ਨੂੰ ਗੋਪੀ ਚੰਦ ਆ ਕੇ ਬੜੇ ਇਹ ਬੜੇ ਖੁਸ਼ ਮਿਜ਼ਾਜ ਦਾ ਨਾਥ ਹੈ ਅਤੇ ਆ ਕੇ ਮੁਸਕਰਾ ਕੇ ਆਖਦਾ ਹੈ ਕਿ ਜੀ ਧਿਆਨੀ ਕੌਣ ਹੁੰਦਾ ਹੈ ਗਿਆਨੀ ਕੌਣ ਹੁੰਦਾ ਹੈ ਇਸ਼ਨਾਨੀ ਕਿਸ ਨੂੰ ਆਖਦੇ ਅਤੇ ਨਿਰਮਲ ਪ੍ਰਾਣੀ ਕਿਹੋ ਜਿਹਾ ਹੁੰਦਾ ਹੈ ਜੋਤ ਕਿਸ ਤਰ੍ਹਾਂ ਜਗਦੀ ਹੈ ਆਪਣੇ ਅੰਦਰ ਅਤੇ ਫਿਰ ਉਹ ਕਿਹੜਾ ਰਸਤਾ ਹੈ ਜਿਸ ਰਸਤੇ 'ਤੇ ਚੱਲਿਆਂ ਕੋਈ ਰੁਕਾਵਟ ਨਾ ਆਵੇ ਅਤੇ ਫਿਰ ਉਹ ਕਿਹੜਾ ਘਰ ਹੈ ਜਿਸ ਘਰ ਵਿੱਚ ਬੈਠਿਆਂ ਸਦਾ ਸੁਖੀ ਰਹੀਏ ਸਥਿਰ ਰਹੀਏ ਅਤੇ ਡੋਲੀਏ ਨਾ ਮਹਾਰਾਜ ਜੀ ਹੋਰਾਂ ਸੱਜੇ ਹੱਥ ਨਾਲ ਇਸ਼ਾਰਾ ਕੀਤਾ ਕਿ ਇੱਥੇ ਬੈਠ ਜਾਓ ਉਹ ਬੈਠ ਗਿਆ ਮਹਾਰਾਜ ਜੀ ਕਹਿੰਦੇ ਜੀ ਧਿਆਨੀ ਉਸਨੂੰ ਆਖਦੇ ਜਿਸ ਦੀ ਸੁਰਤ ਨਾ ਵਿਸਰੇ ਜਿਹੜਾ ਸੁਰਤ ਵਿੱਚ ਰਹੇ ਜਿਹੜਾ ਹੋਸ਼ ਵਿੱਚ ਰਹੇ ਇਹ ਬਹੁਤ ਪਿਆਰਾ ਬਚਨ ਹੈ ਜੀ ਇਸ ਨੂੰ ਥੋੜ੍ਹਾ ਸਮਝਣਾ ਹੈ ਆਪਣੇ ਸਾਹਮਣੇ ਹੁੰਦੀ ਆਪਾਂ ਸਾਰਾ ਦਿਨ ਨੇਤਰਾਂ ਨਾਲ ਕੁਛ ਦੇਖਦੇ ਰਹਿੰਦੇ ਹਾਂ ਅਤੇ ਜੋ ਦੇਖਦੇ ਹਾਂ ਉਹ ਆਪਣੀ ਸਾਰੀ ਸੁਰਤ ਉੱਥੇ ਹੁੰਦੀ ਹੈ ਅਤੇ ਜਿਹੜਾ ਦੇਖ ਰਿਹਾ ਹੈ ਉੱਥੇ ਆਪਣੀ ਸੁਰਤ ਨਹੀਂ ਹੁੰਦੀ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਮੈਂ ਦੇਖ ਰਿਹਾ ਹਾਂ ਆਪਾਂ ਦੇਖ ਰਹੇ ਹੁੰਦੇ ਹਾਂ ਪਰ ਜੋ ਦਿਸ ਰਿਹਾ ਹੁੰਦਾ ਹੈ ਸਾਰੀ ਸੁਰਤ ਉੱਥੇ ਹੈ ਇਹ ਬੇਹੋਸ਼ੀ ਦਾ ਜੀਵਨ ਹੈ ਬੇਹੋਸ਼ੀ ਹੋਸ਼ ਨਹੀਂ ਹੈ ਦੇਖਣ ਵਾਲੇ ਨੂੰ ਹੋਸ਼ ਨਹੀਂ ਹੈ ਕਿ ਮੈਂ ਕੀ ਦੇਖ ਰਿਹਾ ਅਤੇ ਜੋ ਮਹਾਰਾਜ ਜੀ ਬਚਨ ਕਰਦੇ ਕਿ ਹੋਸ਼ ਵਿੱਚ ਰਹਿਣਾ ਜਦੋਂ ਆਤਮਾ ਜਾਗਦੀ ਹੈ ਤਾਂ ਆਪਾਂ ਨੂੰ ਹੋਸ਼ ਆਉਂਦੇ ਅਤੇ ਫਿਰ ਆਪਾਂ ਜੋ ਕੁਝ ਕਰਦੇ ਹਾਂ ਆਤਮਾ ਆਪਣੇ ਪਿੱਛੇ ਖਲੋਤਾ ਦੱਸਦਾ ਰਹਿੰਦਾ ਹੈ ਕਿ ਤੂੰ ਹੁਣ ਕਾਰ ਚਲਾ ਰਿਹਾ ਹੈ ਤੈਨੂੰ ਹੁਣੇ ਖਿਆਲ ਆਇਆ ਸੀ ਬੁਲੰਦਪੁਰੀ ਦਾ ਤੈਨੂੰ ਹੁਣੇ ਖਿਆਲ ਆਇਆ ਸੀ ਬੱਚਿਆਂ ਦਾ ਹੁਣ ਤੈਨੂੰ ਡਾਕਟਰ ਦੀ ਅਪਾਇੰਟਮੈਂਟ ਦਾ ਖਿਆਲ ਆਇਆ, ਆਤਮਾ ਤੁਹਾਨੂੰ ਦਿਖਾਉਂਦਾ ਰਹਿੰਦਾ ਹੈ ਕਿ ਤੈਨੂੰ ਕੀ ਖਿਆਲ ਆ ਰਿਹਾ। ਇਹ ਹੋਸ਼ ਉਨ੍ਹਾਂ ਚਿਰ ਆਪਾਂ ਬੇਹੋਸ਼ੀ ਵਿੱਚ, ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਮੈਂ ਕੀ ਕਰ ਰਿਹਾ, ਬਿਲਕੁਲ ਬੇਹੋਸ਼ ਹੁੰਦੇ ਹਾਂ। ਬੇਹੋਸ਼ੀ ਵਿੱਚ ਉੱਠਦੇ ਹਾਂ, ਬੇਹੋਸ਼ੀ ਵਿੱਚ ਇਸ਼ਨਾਨ ਕਰਦੇ ਹਾਂ, ਬੇਹੋਸ਼ੀ ਵਿੱਚ ਖਾਂਦੇ ਪੀਂਦੇ ਹਾਂ, ਬੇਹੋਸ਼ੀ ਵਿੱਚ ਤੁਰਦੇ ਹਾਂ, ਬੇਹੋਸ਼ੀ ਵਿੱਚ ਸਾਰਾ ਜੀਵਨ। ਅਤੇ ਜਦੋਂ ਆਤਮਾ ਜਾਗਦੀ ਹੈ, ਅੰਦਰ ਹੋਸ਼ ਆਉਂਦੀ ਹੈ, ਅਤੇ ਆਪਾਂ ਜੋ ਕੁਝ ਵੀ ਕਰਦੇ ਹਾਂ, ਪਿੱਛੇ ਖਲੋਤਾ ਕੋਈ ਆਪਾਂ ਨੂੰ ਦਿਖਾਉਂਦਾ ਰਹਿੰਦਾ ਹੈ, ਤੂੰ ਹੁਣ ਆਹ ਕਰਦਾ ਹੈ, ਆਹ ਕਰਦਾ ਹੈ, ਆਹ ਕਰਦਾ। ਇਸ ਇੱਥੇ ਇਸ ਪ੍ਰਾਣੀ ਨੂੰ ਜਿਸ ਤਰ੍ਹਾਂ ਇਸ ਪ੍ਰਾਣੀ ਦੇ ਸਿਰ ਉੱਪਰ ਜਿਸ ਤਰ੍ਹਾਂ ਕੋਈ ਖਲੋਤਾ ਹੋਵੇ ਕਿ ਤੂੰ ਹੁਣ ਆਹ ਚੰਗਾ ਕੰਮ ਕਰਦਾ ਹੈ, ਹੁਣ ਤੂੰ ਆ ਐਵੇਂ ਵਿਅਰਥ ਹੀ ਸਮਾਂ ਗਵਾ ਰਿਹਾ ਹੈ, ਉਹ ਦੱਸਦਾ ਰਹਿੰਦਾ ਹੈ ਆਤਮਾ। ਅਤੇ ਬਹੁਤ ਪਿਆਰ ਦਾ ਇਹ ਮੰਜ਼ਿਲ ਹੈ ਪਿਆਰ ਦੀ, ਕਿ ਤੁਸੀਂ ਜਾਗੇ, ਆਪਣੇ ਆਪ ਨੂੰ ਦੇਖਦੇ ਹੋ ਕਿ ਜਦੋਂ ਜਾਗਦਾ ਹੈ ਪ੍ਰਾਣੀ, ਤਾਂ ਬਾਹਰ ਵੀ ਸਭ ਕੁਛ ਨਵਾਂ ਦਿਸਦਾ ਹੈ। ਬੇਸ਼ੱਕ ਸਰਦੀ ਦੀ ਰੁੱਤ ਹੋਵੇ, ਘਾਹ ਸੁੱਕਿਆ ਹੋਵੇ, ਤੁਸੀਂ ਬਾਹਰ ਅੱਖ ਖੋਲ੍ਹ ਕੇ ਦੇਖੋਗੇ, ਤੁਹਾਨੂੰ ਘਾਹ ਸੁੱਕੇ ਘਾਹ ਵਿੱਚੋਂ ਵੀ ਕੁਛ ਜੀਂਦਾ ਨਜ਼ਰ ਆਏਗਾ, ਸੁੱਕੇ ਘਾਹ ਵਿੱਚੋਂ ਵੀ ਕੁਛ ਜੀਂਦਾ ਨਜ਼ਰ ਆਏ। ਕਿਉਂਕਿ ਜੋ ਜਾਗ ਕੇ ਦੇਖਦਾ ਹੈ, ਉਸ ਦੀ ਨਿਗਾਹ ਹੀ ਬਦਲ ਜਾਂਦੀ। ਅਤੇ ਮਹਾਰਾਜ ਜੀ ਕਹਿੰਦੇ, ਜਿਹੜਾ ਹੋਸ਼ ਵਿੱਚ ਰਹਿੰਦਾ, ਜਿਸ ਨੂੰ ਹੋਸ਼ ਰਹਿੰਦੀ ਹੈ ਕਿ ਮੈਂ ਕੀ ਕਰ ਰਿਹਾ, ਮੈਂ ਹੁਣ, ਉਹ ਧਿਆਨੀ। ਜਿਸ ਨੂੰ ਧਿਆਨ ਰਹਿੰਦਾ ਹੈ ਕਿ ਮੈਂ ਕਿੱਥੇ ਹਾਂ, ਮੈਂ ਕੀ ਕਰ ਰਿਹਾ, ਅਤੇ ਗਿਆਨੀ ਉਸਨੂੰ ਆਖਦੇ ਜੋ ਗੁਰਮੁਖ ਹੁੰਦਾ ਹੈ, ਜਿਹੜਾ ਹਮੇਸ਼ਾ ਆਪਣੇ ਗੁਰੂ ਵੱਲ ਮੁੱਖ ਰੱਖੇ ਅਤੇ ਗੁਰੂ ਦਾ ਬਚਨ ਮੰਨੇ ਔਰ ਕਮਾਵੇ, ਉਹ ਗਿਆਨੀ। ਉਹ ਗਿਆਨੀ ਹੈ ਜੇ ਅਜੇ ਨਹੀਂ ਬਣਿਆ ਹੈ ਤਾਂ ਬਣ ਰਿਹਾ ਹੈ, ਗਿਆਨੀ ਹੀ ਹੈ। ਅਤੇ ਜਿਹੜਾ ਤੀਰਥਾਂ 'ਤੇ ਜਾ ਕੇ ਜਾਂ ਸਾਧ ਸੰਗਤ ਵਿੱਚ ਜਾਂਦਾ ਹੈ, ਉਹ ਇਸ਼ਨਾਨ ਕਰਦਾ ਹੈ, ਇਸ਼ਨਾਨ ਕਰਦਾ, ਉਸਨੂੰ ਇਸ਼ਨਾਨੀ ਆਖਦੇ ਹਨ। ਅਤੇ ਫਿਰ ਤੁਸੀਂ ਪੁੱਛਿਆ, ਨਿਰਮਲ ਕੌਣ ਹੁੰਦਾ ਹੈ? ਗੁਰਬਾਣੀ ਨਾਲ ਪ੍ਰੇਮ ਪੈ ਜਾਏ ਜਿਸ ਦਾ, ਉਹ ਆਤਮਾ ਨਿਰਮਲ ਹੋ ਜਾਂਦਾ। ਜਿਹਦਾ ਗੁਰਬਾਣੀ ਨਾਲ ਪ੍ਰੇਮ ਪੈ ਜਾਵੇ, ਉਹ ਨਿਰਮਲ ਹੋ ਜਾਂਦਾ। ਅਤੇ ਜੋਤ ਕਦੋਂ ਜਗਦੀ ਹੈ ਅੰਦਰ? ਜਦੋਂ ਗੁਰੂ ਪਰਮੇਸ਼ੁਰ ਦੀ ਕਿਰਪਾ ਹੋ ਜਾਵੇ, ਤੁਸੀਂ ਆਪਣਾ ਫਰਜ਼ ਨਿਭਾਇਆ ਹੋਵੇ, ਗੁਰੂ ਦੇ ਕਹੇ ਬਚਨ ਕਮਾਏ ਹੋਣ, ਅਤੇ ਗੁਰੂ ਪਰਮੇਸ਼ੁਰ ਮਿਹਰਬਾਨ ਹੋ ਜਾਏ, ਅਤੇ ਅੰਦਰ ਜੋਤ ਜਗਦੀ। ਫਿਰ ਤੁਸੀਂ ਪੁੱਛਿਆ ਕਿ ਉਹ ਕਿਹੜਾ ਰਸਤਾ ਹੈ ਜਿਸ 'ਤੇ ਕੋਈ ਰੁਕਾਵਟ ਨਾ ਪਵੇ ਯੋਗ 'ਤੇ ਚੱਲਦਿਆਂ? ਮਹਾਰਾਜ ਜੀ ਕਹਿੰਦੇ, ਜਦੋਂ ਪਰਮਾਤਮਾ ਨਾਲ ਪਿਆਰ ਪੈ ਜਾਏ, ਜਦੋਂ ਉਹਦੇ ਨਾਲ ਡਾਢਾ ਪ੍ਰੇਮ ਹੋ ਜਾਏ, ਮਨ ਮੰਨ ਜਾਏ ਉਹਦੇ ਨਾਲ ਰਹਿਣਾ, ਅਤੇ ਉਸ ਨਾਲ ਰਹਿਣਾ ਹੀ ਪਾਏ, ਫਿਰ ਉਸ ਪ੍ਰਾਣੀ ਨੂੰ ਕੋਈ ਰੁਕਾਵਟ ਨਹੀਂ ਪੈਂਦੀ। ਅਤੇ ਕਿਹੜਾ ਘਰ ਹੈ ਜਿੱਥੇ ਹਮੇਸ਼ਾ ਸੁਖੀ ਰਹੀਦਾ ਹੈ? ਉਹ ਆਪਣੇ ਅੰਦਰ ਨਿੱਜ ਘਰ, ਨਿੱਜ ਘਰ। ਜੇ ਆਪਾਂ ਨਿੱਜ ਘਰ ਵਿੱਚ ਆਸਣ ਲਾ ਕੇ ਹਮੇਸ਼ਾ ਉਸ ਆਸਣ 'ਤੇ ਬੈਠੇ ਰਹੀਏ ਅਤੇ ਹਮੇਸ਼ਾ ਹੀ ਸੁਖੀ ਰਹੀਦਾ ਹੈ, ਸਥਿਰ ਰਹੀਦਾ ਹੈ, ਡੋਲੀਦਾ ਨਹੀਂ। ਗੋਪੀ ਚੰਦ ਨੂੰ ਸ਼ਾਂਤੀ ਜਿਹੀ ਆਈ ਉਸਦੇ ਅੰਦਰ ਨੂੰ ਮਹਾਰਾਜ ਜੀ ਹੋਰਾਂ ਦੇ ਬਚਨ ਸੁਣ ਕੇ, ਔਰ ਬਹੁਤ ਮੋਹਿਆ ਜਿਹਾ ਗਿਆ ਦਰਸ਼ਨ ਕਰਕੇ। ਅਤੇ ਫਿਰ ਦੋਵੇਂ ਹੱਥ ਜੋੜ ਕੇ ਕਹਿਣ ਲੱਗਾ, ਜੀ ਤੁਸੀਂ ਸੁਮੇਰ ਪਰਬਤ 'ਤੇ ਚੱਲੋ ਅਤੇ ਜਾ ਕੇ ਸਿੱਧ ਮੰਡਲੀ ਨੂੰ ਦਰਸ਼ਨ ਦਿਓ ਅਤੇ ਸਾਰਿਆਂ ਨੂੰ ਆਪਣੇ ਬਚਨ ਸੁਣਾਓ। ਮਹਾਰਾਜ ਜੀ ਕਹਿੰਦੇ, ਗੋਪੀ ਚੰਦ ਤੂੰ ਚੱਲ ਅਤੇ ਅਸੀਂ ਆਉਂਦੇ ਹਾਂ, ਤੂੰ ਜਾ ਕੇ ਸਿੱਧਾਂ ਨੂੰ ਖਬਰ ਕਰ। ਕਿਉਂਕਿ ਗੋਪੀ ਚੰਦ ਦੇ ਸਿੱਧ ਉੱਡ ਕੇ ਆਉਂਦੇ ਜਾਂਦੇ ਸਨ ਅਤੇ ਮਹਾਰਾਜ ਜੀ ਹੋਰੀ ਬਾਲੇ ਮਰਦਾਨੇ ਨਾਲ ਪੈਦਲ ਜਾ ਰਹੇ। ਗੋਪੀ ਚੰਦ ਉੱਡ ਜਾਂਦਾ ਹੈ ਅਤੇ ਗੋਰਖ ਨੂੰ ਆਖਦਾ ਹੈ ਕਿ ਗੋਰਖ ਜੀ, ਨਾਨਕ ਜੀ ਤਾਂ ਬਹੁਤ ਪੂਜਣ ਯੋਗ ਹਨ, ਉਹ ਤਾਂ ਕਲਯੁੱਗ ਨੂੰ ਤਾਰਨ ਲਈ ਆਪ ਪ੍ਰਭੂ ਆਇਆ ਹੋਇਆ ਹੈ ਅਤੇ ਉਸਨੂੰ ਕੋਈ ਇੱਥੇ ਲਿਆ ਨਹੀਂ ਸਕਦਾ ਸੀ, ਉਹ ਆਪ ਹੀ ਆ ਰਹੇ ਹਨ ਸਾਰਿਆਂ ਦਾ ਭਲਾ ਕਰਨ, ਆਪ ਹੀ ਆ ਰਹੇ। ਗੋਰਖ ਦਿਵ ਦ੍ਰਿਸ਼ਟੀ ਨਾਲ ਦੇਖਦਾ ਹੈ ਕਿ ਮਹਾਰਾਜ ਜੀ ਕਿੱਥੇ ਕਿੰਨੀ ਦੂਰ ਹਨ। ਗੋਰਖ ਗੋਪੀ ਚੰਦ ਨੂੰ, ਗੋਰਖ ਹੁਣ ਆਪਣੀ ਚਾਲ ਬਦਲ ਰਿਹਾ ਹੈ, ਦੇਖ ਰਿਹਾ ਮਹਾਰਾਜ ਜੀ ਦੀ ਗੰਭੀਰਤਾ, ਅਡੋਲਤਾ ਅਤੇ ਗਹਿਰਾਪਨ ਦੇਖ ਕੇ। ਮਹਾਰਾਜ ਜੀ ਕਿੰਨੇ ਗੰਭੀਰ ਹਨ, ਕਿੰਨੇ ਗਹਿਰੇ ਹਨ ਅਤੇ ਕਿੰਨੇ ਅਡੋਲ ਹਨ। ਹੁਣ ਗੋਪੀਨਾਥ, ਗੋਰਖਨਾਥ ਡੋਲ ਜਾਂਦਾ ਹੈ ਆਪਣੇ ਮਿਸ਼ਨ ਤੋਂ। ਉਹਨੂੰ ਦਿਸ ਪੈਂਦਾ ਹੈ ਕਿ ਇਹ ਤਾਂ ਬਹੁਤ ਉੱਚੇ ਹਨ, ਇਹਨਾਂ ਨੂੰ ਚੇਲਾ ਨਹੀਂ ਬਣਾਇਆ ਜਾ ਸਕਦਾ। ਹੁਣ ਗੋਰਖਨਾਥ ਗੋਪੀ ਚੰਦ ਨੂੰ ਆਖਦਾ ਹੈ ਕਿ ਮੈਂ ਨਾਨਕ ਜੀ ਨੂੰ ਜਾਣਦਾ ਹਾਂ, ਮੈਂ ਕੋਈ ਅਣਜਾਣ ਨਹੀਂ ਹਾਂ ਉਹਨਾਂ ਤੋਂ, ਮੈਂ ਤਾਂ ਤੁਹਾਨੂੰ ਸਿੱਧਾਂ ਨੂੰ ਹੀ ਦਿਖਾਉਣਾ ਚਾਹੁੰਦਾ ਸਾਂ ਕਿ ਉਹ ਕਿੰਨੇ ਵੱਡੇ ਹਨ, ਤਾਂ ਕਿ ਤੁਸੀਂ ਵੀ ਸਾਰੇ ਮੰਨ ਜਾਓ। ਤੁਹਾਡੇ ਮਨਾਂ ਵਿੱਚ ਬਹੁਤ ਹੰਕਾਰ ਹੁੰਦਾ ਹੈ, ਇਸ ਲਈ ਮੈਂ ਅੱਗੇ ਵੀ ਸਾਰਿਆਂ ਨੂੰ ਭੇਜਿਆ ਹੈ ਅਤੇ ਹੋਰ ਵੀ ਨਾਥ ਭੇਜਣੇ ਹਨ ਤਾਂ ਕਿ ਸਾਰੇ ਮੰਨ ਜਾਣ ਕਿ ਨਾਨਕ ਜੀ ਕਿੰਨੇ ਗੰਭੀਰ ਹਨ। ਗੋਰਖਨਾਥ ਦਿਵ ਦ੍ਰਿਸ਼ਟੀ ਨਾਲ ਦੇਖਦਾ ਹੈ ਕਿ ਮਹਾਰਾਜ ਜੀ ਕਿੰਨੀ ਦੂਰ ਹਨ ਸੁਮੇਰ ਪਰਬਤ ਤੋਂ, ਦੇਖਦਾ ਹੈ ਕਿ ਅਜੇ ਦੂਰ ਹਨ। ਹੁਣ ਉਹ ਈਸ਼ਰਨਾਥ ਨਾਮੀ ਸਿੱਧ ਨੂੰ ਭੇਜਦਾ ਹੈ ਅਤੇ ਆਖਦਾ ਹੈ, ਈਸ਼ਰ ਜਾਂ ਨਾਨਕ ਜੀ ਨੂੰ ਜਾਂ ਤਾਂ ਤੂੰ ਲਾਜਵਾਬ ਕਰਕੇ ਉੱਥੋਂ ਹੀ ਵਾਪਸ ਮੋੜ ਦੇ ਅਤੇ ਜਾਂ ਫਿਰ ਉਸਨੂੰ ਯੋਗ ਦਾ ਉਪਦੇਸ਼ ਦੇ ਕੇ ਇੱਥੇ ਲੈ। ਈਸ਼ਰ ਜਾਂਦਾ ਹੈ, ਆਦੇਸ਼ ਆਖਦਾ ਹੈ। ਮਹਾਰਾਜ ਜੀ ਕਹਿੰਦੇ, जी एक ओंकार को आदेश हो। ईश्वर कहता है जी तुसी कौन हो ते कित्थों आए हो, जाना कित्थे है, इधर नू किधर जा रहे हैं। महाराज जी कहते असी कौन हाँ, जे ते तू देही की गल कर रहा है तो देही ते पंजा तत्तां दी बनी हुई है, तो जे तू आत्मा की गल करता है तो आत्मा तो अपने आप विच भरपूर है, संपूर्ण है, वो अंदर है, बाहर है, हेठा है, ऊपर है, सज्जे है, खब्बे है, देश है, विदेश है, हर जगह है। तो तू पूछ रहे हैं कि कित्थों आए हैं, कित्थे जाना है, तो तू चाहता है कि तू सानू योग का उपदेश दे के ज्ञान देवे। तेनू तो आपनू ही नहीं पता कि प्राणी कित्थों आता है तो कित्थे जाता है, तू किसी नू की उपदेश दे। तो जे तेरे गुरु नू ज्ञान हुंदा तो वह जरूर तेनू दसदा कि प्राणी कित्थों आता है, कित्थे जाता है। तू जाके अपने गुरु नू पूछ कि प्राणी कित्थों आता है, कित्थे जाता है। वो शर्मिंदा जिहा हो जाता है ईश्वर नाथ ते वापस चला जाता है। हुण गोरख नाथ लंगर नाम दे सिद्ध नूं भेजदा है। लंगर नाथ इसका नाम है। इन्हां दे नाम भी इस तरह दे ही हुंदे, संगरनाथ, चंगरनाथ, लंगरनाथ, पंगरनाथ, इन्होंने आप रखे होंगे कि इस तरह का ना जिदे विच कोई हंकार ना हो। पर इन चीज़ों नाल हंकार जाता नहीं। लंगरनाथ आके आखदा है नानक तू बहुत जिद्दी है, हठ नाल योग तो असी भी कमाए हैं पर तेरे जिन्ना हठ तो किसी विच नहीं देखिया। तू मेरी मन गोरख नू गुरु तार ले, उसका उपदेश लै ते तेरा मौत तो बचा हो जा। तू चल के उदा चेला बन जा, तेनू ज्ञान हो जो, तेरा मौत तो बचा हो जो। महाराज जी कहते जी केड़ी चीज मरती है, कुछ मरदा है ही नहीं। जिसनू दुनिया मौत आखती है कोई नहीं मरता, वो तो तत् तत्तों विच समा जाते हैं। शरीर मिट्टी, पानी, अग, हवा, आकाश का बनिया हुंदा है, तो फिर वापस मिट्टी मिट्टी विच रल जाती है, पानी पानी विच मिल जाता है, अग्नि अग्नि विच मिल जाती है, हवा का तत् हवा च मिल जाता है श्वास, तो आकाश आकाश विच। केड़ी चीज मरती है तू सानू दस। तू गोरख नू गुरु धारिया होया है, तेनू उसने समझाया नहीं है, ज्ञान नहीं दिता कि केड़ी चीज मरती है। तू जाके उसनू पूछ के केड़ी चीज मरती है। तेरे गुरु नूं ही ज्ञान नहीं, सिद्ध सारे डिगन लगते हैं। अजे भी इन्हों की निशा नहीं होती, पर महाराज जी हो रही पर उपकार करने जो भी करना पवे वो कर रहे हैं, वो कर रहे हैं। तो उन्होंने हर बचन तो अपन मुड़ मुड़ के इशारा निरंकार वाल, निरंकार उन्होंने हर बचन च इशारा निरंकार। अंदर की गल महाराज जी करते, आओ फिर आप अपने अंदर नाल गल करिए। नेत्र बंद अडोल, तो गुरु नानक साहब जी का ध्यान धर के, जदों आप गुरु नानक साहब जी का ध्यान धरते हाँ तो उन्हां दी शक्ति आन हाजिर होंदी। ज्यों ज्यों आप ज़्यादा अभ्यास करते हाँ त्यों त्यों शक्ति गूढ़ी होंदी जाती है। सो गुरु नानक साहब जी का ध्यान धर के ते अपने अंदर नाल है। उठने जिंदे सुतिए, उठ के दे दीदार, उठने जिंदे सुतिए, उठ के दे दीदार। सची मिची जगाना है तो सुनती है अपनी आत्मा, सुनती है, सिर्फ वो वेख रही है कि आपां काली किन्नी है, उन्हें जगाने ले काली किन्नी है, उन्हें मिलती काली है कि दुनियावी पदार्थां नूं पाउंदी है जी काली है, वो देख रही है। उठने जिंदे सुतिए, उठ के दे दीदार, उठने जिंदे सुतिए, उठ के दे दीदार। किथे आ गया तू अजे न कर दी सार, सार सुरत सुरत। वेख सूरज किथे आ गया तू अजे न कर दी सार,
वेख सूरज किथे आ गया
किथे आ गया तू अजे न कर दे सार। सूरज किथे आ गया, तू अजे न कर दी सार। उठ के दे दीदार, उठनी जिंदे सुतिए, उठ के दे दीदार। सिर ते आ गया, तू अजे न कर दी सार। सूरज सिर ते आ गया, तू अजे न कर दी सार।
सूरज सिर ते आ गया, तू अजे न कर दी सार।
सिर ते आ गया, तू अजे न कर दी सार। सूरज सिर ते आ गया, तू अजे न कर दी सार।
सूरज सिर ते आ गया, तू अजे न कर दी सार।
सब कुछ सदियां का ज्ञान समोया पिया है, जो जो कुछ अपने नाल वापरिया सदियां सदियां, अपनी आत्मा नू सदियां पुराना याद है, सब कुछ उसनू ज्ञान है, उसनू पता है कि कुछ अपने नाल किस जन्म, पिछला जन्म केड़ा सी, उस सारे जन्म, फिर उस तो पिछले जन्म विच की होया, फिर उस तो सदियां दी महरम है, सदियां दी महरम। महरम आखदे जानन वाले, दिलां दा महरम, सदियां दी महरम, अपनी आत्मा सदियां दी मेहर। सदियां दा महरम जी, कर मेरे सुत्ता पिया। सदियां दा महरम जी, कर मेरे सौरिया। महरम जी, कर मेरे सौरिया। सदियां दा महरम जी, कर मेरे सौरिया।
Yeah.
ਸਦੀਆਂ ਦਾ ਮਹਿਰਮ ਜੀ ਕਰ ਮੇਰੇ ਸਾਂ ਰਿਹਾ ਮਹਿਰਮ ਜੀ ਕਰ ਮੇਰੇ ਸਾਂ ਰਿਹਾ ਸਦੀਆਂ ਦਾ ਮਹਿਰਮ ਜੀ ਕਰ ਮੇਰੇ ਸਾਂ ਰਿਹਾ ਮਹਿਰਮ ਜੀ ਕਰ ਮੇਰੇ ਸਾਂ ਰਿਹਾ ਸਦੀਆਂ ਦਾ ਮਹਿਰਮ ਜੀ ਕਰ ਮੇਰੇ ਸਾਂ ਰਿਹਾ ਦੀ ਗੱਲ ਹੈ। ਇੱਕ ਪ੍ਰਾਣੀ ਆਏ ਸਾਨੂੰ ਦਰਸ਼ਨ ਦੇਣ ਅਤੇ ਕਹਿਣ ਲੱਗੇ ਜੀ ਮੈਨੂੰ ਇੱਕ ਸੁਪਨਾ ਆਇਆ ਸੀ ਅਤੇ ਉਸਦੀ ਸਮਝ ਹੀ ਨਹੀਂ ਲੱਗੀ। ਅਸੀਂ ਕਿਹਾ ਜੀ ਕੀ ਸੁਪਨਾ ਸੀ? ਕਹਿੰਦੇ ਮੈਂ ਸੁੱਤਾ ਪਿਆ ਸਾਂ ਅਤੇ ਸੁਪਨੇ ਵਿੱਚ ਮੈਂ ਵੇਖਿਆ ਕਿ ਆਕਾਸ਼ ਦਾ ਇੱਕ ਟੁਕੜਾ ਆਕਾਸ਼ ਨਾਲੋਂ ਅਲੱਗ ਹੈ ਅਤੇ ਮੈਂ ਸੋਚਿਆ ਕਿ ਆਕਾਸ਼ ਦਾ ਟੁਕੜਾ ਤਾਂ ਆਕਾਸ਼ ਨਾਲੋਂ ਅਲੱਗ ਨਹੀਂ ਹੋ ਸਕਦਾ, ਬੱਦਲ ਹੋਣਾ ਹੈ, ਇਹ ਬੱਦਲ ਹੋਣਾ। ਪਰ ਮੇਰੇ ਦੇਖਦਿਆਂ ਦੇਖਦਿਆਂ ਹੀ ਉਹ ਆਕਾਸ਼ ਦਾ ਟੁਕੜਾ ਆਕਾਸ਼ ਦੇ ਵਿੱਚ ਮਿਲ ਗਿਆ ਅਤੇ ਫਿਰ ਜਿਸ ਜਗ੍ਹਾ 'ਤੇ ਉਹ ਆਕਾਸ਼ ਵਿੱਚ ਮਿਲਿਆ ਸੀ ਉਸ ਜਗ੍ਹਾ ਤੋਂ ਦੋ ਅੱਖਾਂ ਦੇਖ ਰਹੀਆਂ ਸਨ ਅਤੇ ਮੈਂ ਉਹਨਾਂ ਅੱਖਾਂ ਨੂੰ ਪਛਾਣਦਾ ਸਾਂ। ਕਿਸੇ ਨੇ ਵੀ ਕਿਹਾ ਇਹ ਫਲਾਣਾ ਸਾਧੂ ਹੈ ਅਤੇ ਮੈਂ ਸੁਪਨੇ ਵਿੱਚ ਹੀ ਖੁਮਾਰਕ ਇੱਕ ਲਫਜ਼ ਉਹਨਾਂ ਵਰਤਿਆ ਜੋ ਬਹੁਤ ਹੀ ਪਿਆਰਾ ਸੀ। ਕਹਿਣ ਲੱਗੇ ਮੈਂ ਸੁਪਨੇ ਵਿੱਚ ਹੀ ਮੈਨੂੰ ਖੁਮਾਰੀ ਜਿਹੀ ਚੜ ਗਈ। ਮੈਂ ਦੇਖਿਆ ਕਿ ਮੈਂ ਉੱਧਰ ਦੇਖ ਦੇਖ ਕੇ ਨਸ਼ਿਆ ਜਿਹਾ ਜਾ ਰਿਹਾ ਹਾਂ ਅਤੇ ਇੰਨੇ ਚਿਰ ਨੂੰ ਮੇਰੀ ਜਾਗ ਖੁੱਲ੍ਹ ਗਈ ਅਤੇ ਮੈਂ ਜਾਗ ਕੇ ਵੀ ਦੇਖਿਆ ਕਿ ਮੇਰੀ ਸੁਰਤੀ ਜਿਹੜੀ ਸੀ ਉਹ ਨਸ਼ਿਆਈ ਜਿਹੀ। ਕਹਿੰਦੇ ਮੈਂ ਸਮਝਿਆ ਨਹੀਂ ਇਹ ਕੀ ਮਤਲਬ ਸੀ। ਅਸੀਂ ਕਿਹਾ ਉਹ ਪਰਮਾਤਮਾ ਨੇ ਦਿਖਾਇਆ ਕਿ ਉਹ ਜਿਹੜਾ ਸਾਧੂ ਸੀ ਉਹ ਪਰਮਾਤਮਾ ਦੇ ਵਿੱਚ ਮਿਲ ਗਿਆ, ਆਕਾਸ਼ ਦੇ ਵਿੱਚ ਮਿਲ ਗਿਆ, ਪਰਮਾਤਮਾ ਦੇ ਵਿੱਚ ਮਿਲ ਗਿਆ, ਪਰਮਾਤਮਾ ਵਿੱਚ ਲੀਨ ਹੋ ਗਿਆ। ਅਤੇ ਉਹਨਾਂ ਦਾ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਬਹੁਤ ਪਿਆਰਾ ਢੰਗ ਸੀ ਉਹਨਾਂ ਦਾ ਅਤੇ ਉਹਨਾਂ ਨੂੰ ਮੁਬਾਰਕ ਕੇ ਲਾਈਨ ਪੜ੍ਹਦੇ ਹਾਂ। माए सुपने च साहिब मैं डिठा, लूं लूं खुमारे गए। माए सुपने च साहिब मैं डिठा, लूं लूं खुमारे गए। साहिब मैं डिठा, लूं लूं खुमारे गए। माए सुपने च साहिब मैं डिठा, लूं लूं खुमारे गए। सुपने च उनु मैं डिठा, लूं लूं खुमारे गए। बचन करते हैं उहदे विच नवा ही भेद खोलते हैं, जोग दा परमेश्वर जी दे नाल मिलाप दा। दिन रातियां रातो प्यारो, निमख न कीजे टेला, मिलबे की महिमा बरन न सक। महाराज जी कहते जदों तुसी मिल जाओगे उहदे विच फिर तुहाडी महिमा नहीं हो सकेगी। मिलबे की महिमा बरन न साको, नानक परे परीला, फिर तुहाडी महिमा परे तो परे दी हो जाएगी। तुसी उहदे विच मिल जाओ, तुसी उहदे विच मिल ते इस शरीर नूं आप आम करके अपना शरीर समझते रहते हैं कि मेरा शरीर है। महाराज जी इन हरिमंदर आखते हैं, हरि का मंदिर। इनू अपना शरीर नहीं समझना जी, इनू ओदा मंदिर करके समझना है। जिस तरह मंदिर दियां परिक्रमा दा इशनान कराई दा, परिक्रमा दा इशनान कराई दा, उसी तरह इस मंदिर दा इशनान कराउणा है। इस मंदिर नूं संवारना है, हमेशा साफ सुथरा रखना है, पर अपना शरीर करके नहीं, उदा मंदिर करके देखांगे ते अपनी दृष्टि ही बदल जाएगी। उदा मंदिर करके देखांगे ते पहला जे जवानी विच शरीर ते मान हुंदा है, ते जे मंदिर करके देखो ते मान नहीं, सगों सत्कार और सिर झुकेगा, मान नहीं होगा, सिर झुकेगा, दृष्टि बिल्कुल बदल जाएगी। मान हमेशा दुखों का कारण बनता है, तो सिर झुकना हमेशा सुखों का कारण बनता है। उदा मंदिर समझना है, उदा मंदिर करके जानना है, तो उदा मंदिर करके सीस नो धारना पड़ती है। जो आप बचन करते हैं जी, जो विचारते हैं, जो भी महाराज जी होर बचन, उन बचनों के अर्थों में खड़े हो के अर्थों में खड़े हो के पढ़ना है, अर्थों में खड़े अपने हर मंदिर नु मुखातब समझ, अपने हर मंदिर इनु लख सलामा जी जिदे विच तू वसदा, इनु लख सलामा जी जिदे विच तू वसदा,
इनु लख सलामा जी जिदे विच तू वसदा, इनु लख
लख सलामा जी जिद विच तू वसदा, इनू लख सलामा जी जिद विच तू वसदा,
इनू लख सलामा जी।
लख सलामा जी जिदे विच तू वसदा, इनू लख सलामा जी जिदे विच तू वसदा,
इनू लख सलामा जी जिदे विच तू वसदा, इनू लख
Thank you.
लख सरा।